ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਤੁਰੈਤ ਦਾ ਮੁਤਾਲਿਆ ਕਰਦਿਆਂ ਹੋਇਆਂ ਅਸਾਂ ਸਿੱਖਿਆ ਕਿ ਖੁਦਾ ਨੇ ਇਬਰਾਹਿਮ ਨਾਲ ਅਹਿਦ ਕੀਤਾ ਕਿ ਉਹਨੂੰ ਇੱਕ ਨਵੀਂ ਕੌਮ ਦਾ ਬਾਪ ਬਣਾਵੇਗਾ। ਜਿਸ ਕੌਮ ਦੇ ਨਾਲ ਖੁਦਾ ਪਾਕ ਨੇ ਇਬਰਾਹਿਮ ਦੇ ਨਾਲ ਵਾਅਦਾ ਕੀਤਾ ਉਹਦੇ ਵਿੱਚੋਂ ਨਵੀਂ ਨਿਕਲਣਗੇ ਅਤੇ ਉਸੇ ਕੌਮ ਵਿੱਚੋਂ ਦੁਨੀਆਂ ਦਾ ਨਜਾਤ ਦਹਿੰਦਾ ਵੀ ਹੋਵੇਗਾ। ਤਾਹਮ ਹਜੇ ਤੱਕ ਸਾਰਾ ਅਤੇ ਇਬਰਾਹਿਮ ਬੇਔਲਾਦ ਸਨ ਅਤੇ ਇੰਤਹਾਈ ਵਡੇਰੇ ਹੋ ਚੁੱਕੇ ਸਨ। ਅੱਜ ਅਸੀਂ ਇੱਕ ਨਵੀਂ ਅਜੀਬ ਕਹਾਣੀ ਸੁਣਾਂਗੇ। ਇਸ ਕਹਾਣੀ ਦੇ ਸ਼ੁਰੂ ਵਿੱਚ ਅਸੀਂ ਵੇਖਾਂਗੇ ਕਿ ਹਜ਼ਰਤ ਇਬਰਾਹਿਮ ਨੂੰ ਮਿਲਣ ਵਾਸਤੇ ਤਿੰਨ ਬੰਦੇ ਆਏ ਅਤੇ ਇਹ ਤਿੰਨੋਂ ਆਮ ਇਨਸਾਨ ਨਾ ਸਨ। ਇਹਨਾਂ ਵਿੱਚੋਂ ਦੋ ਤੇ ਖੁਦਾਵੰਦ ਤਾਲਾ ਦੇ ਫਰਿਸ਼ਤੇ ਸਨ ਅਤੇ ਤੀਜਾ ਖੁਦਾਵੰਦ ਖੁਦ ਸੀ। ਸ਼ਾਇਦ ਕੁਝ ਲੋਕ ਕਵਨ ਕਿ ਇਬਰਾਹਿਮ ਦੇ ਕੋਲ ਖੁਦਾ ਇਨਸਾਨੀ ਰੂਪ ਵਿੱਚ ਨਹੀਂ ਆ ਸਕਦਾ ਸੀ, ਲੇਕਿਨ ਉਹ ਇਹ ਗੱਲ ਭੁੱਲਣ ਡੇ ਨੇ ਕਿ ਖੁਦਾ ਅਜ਼ੀਮ ਕਾਦਰੇ ਮੁਤਲਿਕ ਏ ਅਤੇ ਉਹਦੇ ਲਈ ਕੁਝ ਵੀ ਮੁਸ਼ਕਲ ਜਾਂ ਨਾਮੁਮਕਿਨ ਨਹੀਂ ਏ। ਖੁਦਾ ਸਭ ਕੁਝ ਕਰ ਸਕਦਾ ਸਿਵਾਏ ਨਾਇਨਸਾਫ਼ੀ ਦੇ ਅਤੇ ਬੁਰਾਈ ਤੇ। ਅੱਜ ਅਸੀਂ ਤੁਰੈਤ ਸ਼ਰੀਫ ਦੇ ਚਾਰ ਸਬਕਾਂ ਵਿੱਚੋਂ ਸਿੱਖਾਂਗੇ ਕਿ ਪੈਦਾਇਸ਼ ਦੀ ਕਿਤਾਬ ਦੇ 18ਵੇਂ ਬਾਬ ਦਾ ਮੁਤਾਲਿਆ ਕਰਾਂਗੇ। ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ, ਫਿਰ ਖੁਦਾਵੰਦ ਮਮਰੇ ਦੇ ਬਲੂਤਾਂ ਵਿੱਚੋਂ ਉਹਨੂੰ ਨਜ਼ਰ ਆਇਆ ਅਤੇ ਉਹ ਦਿਨ ਨੂੰ ਗਰਮੀ ਦੇ ਵਕਤ ਆਪਣੇ ਖੇਮੇ ਦੇ ਦਰਵਾਜ਼ੇ 'ਤੇ ਬੈਠਾ ਸੀ ਅਤੇ ਉਹਨੇ ਆਪਣੀਆਂ ਅੱਖਾਂ ਚੁੱਕ ਕੇ ਨਜ਼ਰ ਕੀਤੀ ਅਤੇ ਕੀ ਵੇਖਦਾ ਹੈ ਕਿ ਤਿੰਨ ਮਰਦ ਉਹਦੇ ਸਾਹਮਣੇ ਖਲੋਤੇ ਨੇ ਅਤੇ ਉਹ ਉਹਨਾਂ ਨੂੰ ਵੇਖ ਕੇ ਖੇਮੇ ਦੇ ਦਰਵਾਜ਼ੇ ਤੋਂ ਉਹਨਾਂ ਦੇ ਨਾਲ ਮਿਲਣ ਨੂੰ ਤੋੜਿਆ ਅਤੇ ਜ਼ਮੀਨ ਤੱਕ ਚੁੱਕਿਆ ਅਤੇ ਕਹਿਣ ਲੱਗਾ, ਇਹ ਮੇਰੇ ਖੁਦਾਵੰਦ, ਜੇ ਮੇਰੇ 'ਤੇ ਤੇਰੀ ਕਰਮ ਦੀ ਨਜ਼ਰ ਏ ਅਤੇ ਤੂੰ ਆਪਣੇ ਖਾਦਮ ਦੇ ਕੋਲ ਇੰਜ ਨਾ ਟੁਰ ਜਾ, ਬਲਕਿ ਥੋੜ੍ਹਾ ਜਿੰਨਾ ਪਾਣੀ ਲਿਆਇਆ ਜਾਏ ਅਤੇ ਤੁਹਾਡੇ ਪੈਰ ਧੋ ਕੇ ਇਸ ਦਰਖਤ ਦੇ ਥੱਲੇ ਆਰਾਮ ਕਰੋ, ਮੈਂ ਕੁਝ ਰੋਟੀ ਲਿਆਉਣਾ ਵਾਂ ਅਤੇ ਤੁਸੀਂ ਤਾਜ਼ਾ ਦਮ ਹੋ ਜਾਵੋ, ਤਦ ਅੱਗੇ ਵਧਣਾ, ਕਿਉਂਕਿ ਆਪ ਇਸ ਲਈ ਆਪਣੇ ਖਾਦਮ ਦੇ ਕੋਲ ਆਏ ਹੋ। ਉਹਨਾਂ ਨੇ ਆਖਿਆ, ਜਿਵੇਂ ਤੂੰ ਆਖਿਆ ਉਂਝ ਹੀ ਕਰ। ਅਤੇ ਇਬਰਾਹਿਮ ਡੇਰੇ ਵਿੱਚੋਂ ਸਾਰਾ ਦੇ ਕੋਲ ਤੋੜ ਕੇ ਗਿਆ ਅਤੇ ਤਿੰਨ ਪੈਮਾਨੇ ਬਰੀਕ ਆਟਾ ਛੇਤੀ ਨਾਲ ਗੁੰਨ ਅਤੇ ਫੁਲਕੇ ਬਣਾ ਅਤੇ ਫਿਰ ਉਹਨੇ ਮੱਖਣ ਅਤੇ ਦੁੱਧ ਅਤੇ ਉਸ ਵੱਛੜੇ ਨੂੰ ਜਿਹੜਾ ਉਹਨੇ ਪਕਵਾਇਆ ਸੀ ਲੈ ਕੇ ਉਹਨਾਂ ਦੇ ਸਾਹਮਣੇ ਰੱਖਿਆ ਅਤੇ ਆਪ ਉਹਨਾਂ ਦੇ ਕੋਲ ਦਰਖਤ ਦੇ ਥੱਲੇ ਖਲੋ ਗਿਆ ਅਤੇ ਉਹਨਾਂ ਨੇ ਖਾਧਾ। ਫਿਰ ਉਹਨਾਂ ਨੇ ਪੁੱਛਿਆ ਕਿ ਤੇਰੀ ਬੀਵੀ ਸਾਰਾ ਕਿੱਥੇ ਵੇ? ਉਹਨੇ ਆਖਿਆ, ਉਹ ਡੇਰੇ ਵਿੱਚ। ਤਦ ਉਹਨਾਂ ਆਖਿਆ ਕਿ ਫਿਰ ਮੌਸਮ ਬਹਾਰ ਵਿੱਚ ਤੇਰੇ ਕੋਲ ਆਵਾਂਗਾ ਅਤੇ ਵੇਖ ਤੇਰੀ ਬੀਵੀ ਸਾਰਾ ਦੇ ਬੇਟਾ ਹੋਵੇਗਾ। ਉਸਦੇ ਪਿੱਛੇ ਡੇਰੇ ਦਾ ਦਰਵਾਜ਼ਾ ਸੀ, ਸਾਰਾ ਉੱਥੋਂ ਸੁਣਨ ਡਈ ਸੀ ਅਤੇ ਸਾਰਾ ਹੁਣ ਵਡੇਰੀ ਅਤੇ ਵੱਡੀ ਉਮਰ ਦੀ ਹੋ ਚੁੱਕੀ ਸੀ ਅਤੇ ਉਹਦੀ ਉਹ ਹਾਲਤ ਨਹੀਂ ਸੀ ਜਿਹੜੀ ਔਰਤਾਂ ਦੀ ਹੁੰਦੀ ਏ। ਤਦ ਸਾਰਾ ਨੇ ਆਪਣੇ ਦਿਲ ਵਿੱਚ ਹੱਸ ਕੇ ਆਖਿਆ ਕਿ ਇਸ ਕਦਰ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਮੇਰੇ ਲਈ ਕੋਈ ਖੁਸ਼ੀ ਹੋ ਸਕਦੀ ਏ, ਹਾਲਾਂਕਿ ਮੇਰਾ ਖਾਵੰਦ ਵੀ ਵਡੇਰਾ ਹੋ ਚੁੱਕਿਆ। ਫਿਰ ਖੁਦਾਵੰਦ ਨੇ ਇਬਰਾਹਿਮ ਨੂੰ ਆਖਿਆ ਕਿ ਸਾਰਾ ਕਿਉਂ ਇਹ ਕਹਿ ਕੇ ਹੱਸੀਏ ਕਿ ਕੀ ਮੇਰੇ ਵਾਸਤੇ ਇਸ ਵਡੇਰੀ ਉਮਰ 'ਚ ਵਾਕਈ ਬੇਟਾ ਹੋਵੇਗਾ? ਕਿ ਖੁਦਾਵੰਦ ਦੇ ਨਜ਼ਦੀਕ ਕੋਈ ਗੱਲ ਮੁਸ਼ਕਿਲ ਹੈ ਵੇ? ਮੌਸਮ ਬਹਾਰ ਵਿੱਚ ਮੈਂ ਫਿਰ ਆਵਾਂਗਾ ਅਤੇ ਸਾਰਾ ਦੇ ਬੇਟਾ ਹੋਵੇਗਾ। ਉਦੋਂ ਸਾਰਾ ਇਨਕਾਰ ਕਰ ਗਈ ਕਿ ਮੈਂ ਨਹੀਂ ਹੱਸੀ, ਕਿਉਂਕਿ ਉਹ ਡਰਦੀ ਸੀ। ਪਰ ਉਸਨੇ ਆਖਿਆ, ਨਹੀਂ ਤੂੰ ਜ਼ਰੂਰ ਹੱਸੀ ਸੈਂ। ਇਹ ਹਵਾਲਾ ਸੀ ਪੈਦਾਇਸ਼ ਦੀ ਕਿਤਾਬ ਉਹਦੇ 18ਵੇਂ ਬਾਬ ਦੀਆਂ ਪਹਿਲੀਆਂ 6 ਆਇਤਾਂ ਅਤੇ ਫਿਰ 6 ਤੋਂ 15ਵੀਂ ਆਇਤ ਤੱਕ ਵੇਖ ਸਕਦੇ ਹਾਂ। ਫਿਰ ਖੁਦਾ ਨੇ ਫਰਮਾਇਆ, ਚੂੰਕਿ ਸਦੂਮ ਅਤੇ ਅਮੂਰਾ ਦਾ ਸ਼ੋਰ ਵੱਧ ਗਿਆ ਅਤੇ ਉਹਨਾਂ ਦਾ ਜੁਰਮ ਨਹਾਇਤ ਸੰਗੀਨ ਹੋ ਗਿਆ, ਇਸ ਲਈ ਮੈਂ ਹੁਣ ਜਾ ਕੇ ਵੇਖਾਂਗਾ ਕਿ ਕੀ ਉਹਨਾਂ ਨੇ ਸਰਾਸਰ ਉਂਝੀ ਕੀਤਾ, ਜਿੰਝ ਦਾ ਸ਼ੋਰ ਮੇਰੇ ਕੰਨਾਂ ਤੱਕ ਪਹੁੰਚਿਆ, ਅਤੇ ਜੇ ਨਹੀਂ ਕੀਤਾ ਤਾਂ ਮੈਂ ਮਲੂਮ ਕਰਾਂਗਾ। ਸੋ ਮਰਦ ਉੱਥੋਂ ਮੁੜੇ ਅਤੇ ਸਦੂਮ ਵੱਲੋਂ ਟੁਰ ਪਏ। ਇਬਰਾਹਿਮ ਖੁਦਾਵੰਦ ਦੇ ਹਜ਼ੂਰ ਖੜ੍ਹਾ ਹੀ ਰਿਹਾ। ਉਦੋਂ ਇਬਰਾਹਿਮ ਨੇ ਨਜ਼ਦੀਕ ਜਾ ਕੇ ਆਖਿਆ ਕਿ ਕੀ ਤੂੰ ਨੇਕ ਨੂੰ ਬਦ ਦੇ ਨਾਲ ਹਲਾਕ ਕਰੇਗਾ, ਸ਼ਾਇਦ ਉਸ ਸ਼ਹਿਰ ਵਿੱਚ 50 ਰਾਸਤਬਾਜ਼ ਵੀ ਹੋਣ, ਕੀ ਤੂੰ ਉਹਨਾਂ ਨੂੰ ਵੀ ਹਲਾਕ ਕਰ ਦੇਗਾ? ਅਤੇ ਉਹਨਾਂ 50 ਰਾਸਤਬਾਜ਼ਾਂ ਦੀ ਖਾਤਰ ਜਿਹੜੇ ਉਸ ਵਿੱਚ ਹੈ ਨੇ, ਜਿਹੜੇ ਉੱਥੇ ਮੌਜੂਦ ਨੇ, ਕੀ ਤੂੰ ਉਹਨਾਂ ਨੂੰ ਛੱਡ ਨਾ ਦੇਵੇਂਗਾ? ਇੰਜ ਕਰਨਾ ਤੇਰੇ ਤੋਂ ਬਈ ਦੇ ਕਿ ਨੇਕ ਨੂੰ ਬਦ ਦੇ ਨਾਲ ਮਾਰ ਸੁੱਟੇ ਅਤੇ ਨੇਕ ਬਦ ਦੇ ਬਰਾਬਰ ਹੋ ਜਾਵਣ। ਇਹ ਤੇਰੇ ਤੋਂ ਬਈ ਦੇ ਕਿ ਸਾਰੀ ਦੁਨੀਆਂ ਦਾ ਇਨਸਾਫ ਕਰਨ ਵਾਲਾ ਇਨਸਾਫ ਨਾ ਕਰੇਗਾ? ਅਤੇ ਖੁਦਾਵੰਦ ਨੇ ਆਖਿਆ, ਜੇ ਮੈਨੂੰ ਸਦੂਮ ਦੇ ਸ਼ਹਿਰ ਦੇ ਅੰਦਰ 50 ਰਾਸਤਬਾਜ਼ ਮਿਲੇ ਤੇ ਮੈਂ ਉਹਨਾਂ ਦੀ ਖਾਤਰ ਇਸ ਮੁਕਾਮ ਨੂੰ ਛੱਡ ਦੇਵਾਂਗਾ। ਉਦੋਂ ਇਬਰਾਹਿਮ ਨੇ ਜਵਾਬ ਦਿੱਤਾ ਤੇ ਆਖਿਆ ਕਿ ਮੈਂ ਖੁਦਾਵੰਦ ਦੇ ਨਾਲ ਗੱਲ ਕਰਨ ਦੀ ਜੁਰਤ ਕੀਤੀ ਏ, ਖਾਕ ਤੇ ਰਾਖ ਹਾਂ, ਸ਼ਾਇਦ 50 ਰਾਸਤਬਾਜ਼ਾਂ ਵਿੱਚੋਂ 5 ਘੱਟ ਹੋਵਨ, ਕਿ ਉਹਨਾਂ 5 ਦੀ ਕਮੀ ਦੇ ਸਬਬ ਤੋਂ ਤੂੰ ਸਾਰੇ ਸ਼ਹਿਰ ਨੂੰ ਨੀਸਤ ਕਰ ਦੇਂਗਾ? ਉਹਨੇ ਆਖਿਆ, ਜੇ ਮੈਨੂੰ ਉੱਥੇ 45 ਵੀ ਲੱਭੇ ਤੇ ਮੈਂ ਉਹਨੂੰ ਨੀਸਤ ਨਾ ਕਰਾਂਗਾ। ਫਿਰ ਉਹਨੇ ਉਹਨੂੰ ਆਖਿਆ, ਸ਼ਾਇਦ ਉੱਥੇ 40 ਹੋਣ। ਉਹਨੇ ਆਖਿਆ, ਜੇ ਉੱਥੇ 40 ਹੋਏ ਤੇ ਉਹਨਾਂ 40 ਦੀ ਖਾਤਰ ਵੀ ਮੈਂ ਉਹਨੂੰ ਤਬਾਹ ਨਹੀਂ ਕਰਾਂਗਾ। ਫਿਰ ਉਹਨੇ ਆਖਿਆ, ਖੁਦਾਵੰ ਨਾਰਾਜ਼ ਨਾ ਹੋਈ ਤੇ ਮੈਂ ਇੱਕ ਹੋਰ ਅਰਜ਼ ਕਰਾਂ, ਸ਼ਾਇਦ ਉੱਥੇ 30 ਮਿਲਣ। ਉਹਨੇ ਆਖਿਆ, ਜੇ ਮੈਨੂੰ ਉੱਥੇ 30 ਵੀ ਮਿਲਣ ਤੇ ਮੈਂ ਫਿਰ ਵੀ ਬਰਬਾਦੀ ਉੱਥੇ ਨਹੀਂ ਕਰਾਂਗਾ। ਫਿਰ ਉਹਨੇ ਆਖਿਆ, ਮੈਂ ਖੁਦਾਵੰਦ ਦੇ ਨਾਲ ਗੱਲ ਕਰਨ ਦੀ ਜੁਰਤ ਕੀਤੀ ਏ, ਸ਼ਾਇਦ ਉੱਥੇ ਸਿਰਫ 20 ਮਿਲਣ। ਉਹਨੇ ਆਖਿਆ, ਮੈਂ 20 ਦੀ ਖਾਤਰ ਵੀ ਉਹਨੂੰ ਨੀਸਤ ਨਹੀਂ ਕਰਾਂਗਾ। ਤਦ ਉਹਨੇ ਆਖਿਆ ਕਿ ਖੁਦਾਵੰਦ ਨਾਰਾਜ਼ ਨਾ ਹੋਈ ਤੇ ਮੈਂ ਇੱਕ ਵਾਰ ਫਿਰ ਕੁਝ ਅਰਜ਼ ਕਰਾਂ, ਸ਼ਾਇਦ ਉੱਥੇ 10 ਲੱਭਣ। ਉਹਨੇ ਆਖਿਆ, ਮੈਂ 10 ਦੀ ਖਾਤਰ ਵੀ ਉਹਨੂੰ ਨੀਸਤ ਨਾ ਕਰਾਂਗਾ। ਜਦੋਂ ਇਬਰਾਹਿਮ ਖੁਦਾਵੰਦ ਦੇ ਨਾਲ ਗੱਲਾਂ ਕਰ ਚੁੱਕਿਆ ਤੇ ਟੁਰ ਗਿਆ ਤੇ ਇਬਰਾਹਿਮ ਆਪਣੇ ਕਾਰ ਨੂੰ ਵਾਪਸ ਲੋਟ ਗਿਆ। ਇਹ ਹਵਾਲਾ ਸੀ ਪੈਦਾਇਸ਼ ਦੀ ਕਿਤਾਬ ਉਹਦੇ 18ਵੇਂ ਬਾਬ ਦੀ 20ਵੀਂ ਆਇਤ ਤੋਂ ਲੈ ਕੇ ਤੇ 33ਵੀਂ ਆਇਤ ਤੱਕ ਵੇਖ ਸਕਨੇ ਆ। ਤੇ ਉਹ ਦੋਵੇਂ ਫਰਿਸ਼ਤੇ ਸ਼ਾਮ ਨੂੰ ਸਦੂਮ ਵਿੱਚ ਆਏ ਤੇ ਲੂਤ ਸਦੂਮ ਦੇ ਫਾਟਕ ਤੇ ਬੈਠਾ ਸੀ ਤੇ ਲੂਤ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਇਸਤਕਬਾਲ ਵਾਸਤੇ ਉੱਠਿਆ ਤੇ ਜ਼ਮੀਨ ਤੱਕ ਚੁੱਕਿਆ ਤੇ ਆਖਿਆ, ਇਹ ਮੇਰੇ ਖੁਦਾਵੰਦ, ਆਪਣੇ ਖਾਦਮ ਦੇ ਘਰ ਤਸ਼ਰੀਫ ਲੈ ਚਲੋ ਤੇ ਰਾਤ ਭਰ ਆਰਾਮ ਕਰੋ ਤੇ ਆਪਣੇ ਪੈਰ ਧੋਵੋ ਤੇ ਸੁਬਹਾ ਉੱਠ ਕੇ ਆਪਣੀ ਰਾਹ ਟੁਰ ਜਾਣਾ। ਤੇ ਉਹਨਾਂ ਨੇ ਆਖਿਆ, ਨਹੀਂ, ਅਸੀਂ ਚੌਕ ਵਿੱਚ ਹੀ ਰਾਤ ਕੱਟ ਲਵਾਂਗੇ। ਲੇਕਿਨ ਜਦੋਂ ਉਹ ਬਹੁਤ ਹੀ ਬਜ਼ਿਦ ਹੋਇਆ ਤੇ ਉਹਦੇ ਨਾਲ ਟੁਰ ਕੇ ਉਹਦੇ ਘਰ ਵਿੱਚ ਆਏ ਤੇ ਉਹਨੇ ਉਹਨਾਂ ਵਾਸਤੇ ਜ਼ਿਆਫ਼ਤ ਤਿਆਰ ਕੀਤੀ ਤੇ ਬੇਖਮੀਰੀ ਰੋਟੀ ਪਕਾਈ ਤੇ ਉਹਨਾਂ ਨੇ ਖਾਧਾ। ਤੇ ਇਸ ਤੋਂ ਪਿਛਤਰ ਕਿ ਉਹ ਆਰਾਮ ਕਰਨ ਵਾਸਤੇ ਲੇਟਦੇ, ਸਦੂਮ ਸ਼ਹਿਰ ਦੇ ਮਰਦਾਂ ਨੇ ਉਹਨਾਂ ਨੂੰ ਵੇਖਿਆ ਸੀ ਤੇ ਸਾਰੇ ਲੋਕਾਂ ਨੇ ਹਰ ਪਾਸੋਂ ਉਹਦੇ ਘਰ ਨੂੰ ਘੇਰ ਲਿਆ ਤੇ ਉਹਨਾਂ ਨੇ ਲੂਤ ਨੂੰ ਪੁਕਾਰਿਆ ਤੇ ਆਖਿਆ ਕਿ ਉਹ ਮਰਦ ਜਿਹੜੇ ਅੱਜ ਰਾਤ ਤੇਰੇ ਕੋਲ ਆਏ ਨੇ ਉਹ ਕਿੱਥੇ ਨੇ? ਉਹਨਾਂ ਨੂੰ ਸਾਡੇ ਕੋਲ ਬਾਹਰ ਲੈ ਕੇ ਆ, ਅਸੀਂ ਉਹਨਾਂ ਦੇ ਨਾਲ ਮੁਹੱਬਤ ਕਰੀਏ। ਸਦੂਮ ਸ਼ਹਿਰ ਵਿੱਚ ਜ਼ਿਆਦਾਤਰ ਲੋਕ ਹਮ ਜਿਨਸ ਪ੍ਰਸਤ ਸਨ ਤੇ ਗੁਨਾਹ ਵਿੱਚ ਮੌਜਾਂ ਮਾਰਨ ਡੇ ਸਨ। ਖੁਦਾ ਇਸੇ ਗੁੰਮਰਾਹੀ ਦੇ ਸਬਬ ਤੋਂ ਕਹਿੰਦਾ ਸੀ ਕਿ ਲੂਤ ਨਿਕਲ ਕੇ ਉਹਦੇ ਕੋਲ ਦਰਵਾਜ਼ੇ 'ਤੇ ਆ ਗਿਆ ਅਤੇ ਆਪਣੇ ਪਿੱਛੇ ਕੁਆੜ ਬੰਦ ਕਰ ਦਿੱਤਾ ਅਤੇ ਆਖਿਆ, ਇਹ ਭਰਾਵੋ, ਐਸੀ ਬਦੀ ਤਾਂ ਨਾ ਕਰੋ। ਲੇਕਿਨ ਉਹਨਾਂ ਮਰਦਾਂ ਵਿੱਚੋਂ ਕੁਝ ਨੇ ਆਖਿਆ, ਕਿਉਂਕਿ ਉਹ ਇਸੇ ਵਾਸਤੇ ਮੇਰੀ ਪਨਾਹ ਵਿੱਚ ਆਏ ਨੇ। ਉਹਨਾਂ ਨੇ ਆਖਿਆ, ਇੱਥੋਂ ਦੀ ਹਟ ਜਾ। ਫਿਰ ਕਹਿਣ ਲੱਗਿਆਂ ਕਿ ਇਹ ਸ਼ਖਸ ਸਾਡੇ ਦਰਮਿਆਨ ਕਾਇਮ ਕਰਨ ਆਇਆ ਸੀ ਅਤੇ ਹੁਣ ਹਕੂਮਤ ਜਿਤਾਉਂਦਾ ਏ, ਸੋ ਅਸੀਂ ਤੇਰੇ ਨਾਲ ਉਹਨਾਂ ਤੋਂ ਜ਼ਿਆਦਾ ਬਦਸਲੂਕੀ ਕਰਾਂਗੇ। ਉਦੋਂ ਉਸ ਮਰਦ ਯਾਨੀ ਲੂਤ ਤੇ ਟੁੱਟ ਪਏ ਅਤੇ ਨਜ਼ਦੀਕ ਆਏ ਤਾਂ ਕਿ ਉਹਨੂੰ ਅੜ ਤੋੜ ਡਾਲੀਏ। ਲੇਕਿਨ ਉਹਨਾਂ ਮਰਦਾਂ ਨੇ ਆਪਣੇ ਹੱਥ ਵਧਾ ਕੇ ਲੂਤ ਨੂੰ ਆਪਣੇ ਨਾਲ ਕਾਰ ਵਿੱਚ ਖਿੱਚ ਲਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਹਨਾਂ ਮਰਦਾਂ ਨੂੰ ਜਿਹੜੇ ਕਾਰ ਦੇ ਦਰਵਾਜ਼ੇ ਤੇ ਬੈਠੇ ਸਨ ਆਖਿਆ, ਛੋਟੇ ਕੀ ਵੱਡੇ ਅੰਧੇ ਕਰ ਦਿੱਤੇ, ਸੋ ਦਰਵਾਜ਼ਾ ਲੱਭਦੇ ਲੱਭਦੇ ਥੱਕ ਗਏ। ਜਦੋਂ ਇਹਨਾਂ ਮਰਦਾਂ ਨੇ ਲੂਤ ਨੂੰ ਆਖਿਆ ਕਿ ਕੀ ਇੱਥੇ ਤੇਰਾ ਕੋਈ ਹੋਰ ਹੈ, ਦਮਾਦ, ਆਪਣੇ ਬੇਟੇ ਜਾਂ ਜੋ ਕੋਈ ਵੀ ਤੇਰਾ ਇਸ ਸ਼ਹਿਰ ਵਿੱਚ ਹੋਵੇ, ਸਭ ਨੂੰ ਇਸ ਮੁਕਾਮ ਤੋਂ ਬਾਹਰ ਕੱਢ ਕੇ ਲੈ ਜਾ, ਕਿਉਂਕਿ ਅਸੀਂ ਇਸ ਮੁਕਾਮ ਨੂੰ ਨੀਸਤ ਕਰਨ ਲੱਗੇ ਹਾਂ, ਇਸ ਲਈ ਕਿ ਉਹਨਾਂ ਦਾ ਸ਼ੋਰ ਖੁਦਾਵੰਦ ਦੇ ਹਜ਼ੂਰ ਬਹੁਤ ਬੁਲੰਦ ਹੋ ਗਿਆ ਹੈ ਅਤੇ ਖੁਦਾਵੰਦ ਨੇ ਉਹਨਾਂ ਨੂੰ ਨੀਸਤ ਕਰਨ ਨੂੰ ਸਾਨੂੰ ਭੇਜਿਆ ਹੈ। ਉਦੋਂ ਲੂਤ ਨੇ ਬਾਹਰ ਜਾ ਕੇ ਆਪਣੇ ਦਮਾਦਾਂ ਨੂੰ, ਜਿਨ੍ਹਾਂ ਨੇ ਉਸ ਦੀਆਂ ਬੇਟੀਆਂ ਵਿਆਹੀਆਂ ਸਨ, ਗੱਲਾਂ ਕੀਤੀਆਂ ਅਤੇ ਆਖਿਆ ਕਿ ਉੱਠੋ ਅਤੇ ਇਸ ਮੁਕਾਮ ਵਿੱਚੋਂ ਨਿਕਲੋ, ਕਿਉਂਕਿ ਖੁਦਾਵੰਦ ਇਸ ਸ਼ਹਿਰ ਨੂੰ ਨੀਸਤ ਕਰੇਗਾ। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110, ਯਾਨੀ 0341 3043 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।